सब संसार ननक दुखिया दुखिया सब संसार ननक दुखिया दुखिया संसार ननक दुखिया जी दुखिया संसार ननक दुखिया ਤੰਦ ਇੰਦਰ ਰਵਾਇਆ ਪਰਸ ਰਾਮ ਰੋਵੇ ਕਾਲਿਆ ਉਹ ਅਜੇ ਸਰੋਵੇ ਤਿਖਿਆ ਖਾਏ ਤੇ ਦਰ ਗਏ ਕਾਲਾ ਪਿਆ ਸੀਤਾ ਲਕਸ਼ਮਣ ਵਿਛੜ ਗਿਆ ਰੋਵੇ ਤੇ ਸ੍ਰੀਲੰਕ ਗਵਾਏ ਦਿਨ ਸੀਤਾ ਆਂਦੀ ਤੋਰੂ ਵਾਏ ਪਾਂਡਵ ਪੇ ਮਜੂਰ ਜਿਨਕੇ ਸਾਮੇ ਰਹਿਤ ਹਜ਼ੂਰ ਤੇ ਰੋਹਿਤ ਨੇ ਜਾ ਖੋਏ ਗਿਆ ਏਕੇ ਕਾਰਨ ਜੀ ਕੰਨ ਪੜਾਏ ਕਰ ਮੰਗੇ ਤਿਖਿਆ ਜਾਏ ਤੇ ਰੋਵੇ ਸਿਖਮ ਸਾਇਕ ਪੀਰ ਅੰਤ ਕਾਲ ਮਤ ਤੀਰ ਕਿਰਪਨ ਕਿਤਨ ਜਾਏ ਪੰਡਤ ਰੋਵੇ ਗਿਆਨ ਗਵਾਏ ਤੇ ਬਾਲੀ ਰੋਵੇ ਨਾਹੀਂ ਪਤਾਰ ਨਾਨਕ ਦੁਖਿਆ ਸਭ ਸੰਸਾਰ ਨਾਨਕ ਦੁਖਿਆ ਸਭ ਸੰਸਾਰ ਨਾਨਕ ਦੁਖਿਆ
ਪਰਮ ਸਤਿਕਾਰਯੋਗ ਗੁਰੂ ਪਿਆਰ ਦੇ ਵਿੱਚ ਜੁੜ ਬੈਠੀ ਗੁਰੂ ਦਰਬਾਰ ਦੀ ਹਾਜ਼ਰੀ ਭਰ ਰਹੀ ਗੁਰੂ ਪਿਆਰੀ ਸਾਧ ਸੰਗਤ ਖਿਆਲ ਬਾਹਰ ਜਾਣ ਤੋਂ ਰੋਕੀਏ, ਚਿੱਤ ਵਿਰਤੀਆਂ ਨੂੰ ਇਕਾਗਰ ਕਰੀਏ, ਰਸਨਾ ਦੀ ਪਵਿੱਤਰਤਾ ਦੇ ਵਾਸਤੇ ਕਿਰਪਾ ਕਰੋ ਜੀ, ਸਾਰੇ ਹੀ ਉਚਾਰਨ ਕਰੋ ਸਤਨਾਮ ਸ੍ਰੀ। ਹਫ਼ਤਾਵਾਰੀ ਸਤਸੰਗ ਸਮਾਗਮ ਹੈ, ਮਹਾਂਪੁਰਸ਼ਾਂ ਦਾ ਇਹ ਪਵਿੱਤਰ ਪਾਵਨ ਸਥਾਨ ਜਿੱਥੇ ਬੈਠ ਕੇ ਸਾਨੂੰ ਸਾਰਿਆਂ ਨੂੰ ਸਤਸੰਗ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਵੱਡੇ ਭਾਗਾਂ ਨਾਲ ਇਹ ਸਮਾਂ ਮਿਲਦਾ ਹੈ, ਐਸਾ ਸੁਭਾਗ ਮਿਲਦਾ ਹੈ, ਨਹੀਂ ਤਾਂ ਤੁਸੀਂ ਜਾਣਦੇ ਹੋ ਕਿ ਅੱਜ ਦੇ ਸਮੇਂ ਅੰਦਰ ਕੌਣ ਇਹ ਸਮਾਂ ਇਸ ਤਰ੍ਹਾਂ ਦੇ ਨਾਲ ਕੱਢ ਸਕਦਾ ਹੈ, ਜਦੋਂ ਕਿ ਜ਼ਿੰਦਗੀ ਦੀ ਰਫ਼ਤਾਰ ਬਹੁਤ ਤੇਜ਼ ਹੋ ਚੁੱਕੀ ਹੈ, ਹਰ ਗੱਲ ਦੇ ਵਿੱਚ ਕਾਲਾਪਣ ਹੈ, ਕਿਤੇ ਜਾਣਾ ਹੈ ਤਾਂ ਵੀ, ਜੇ ਖਾਣਾ ਹੈ ਤਾਂ ਵੀ, ਹਰ ਜ਼ਿੰਦਗੀ ਦੇ ਵਿੱਚ ਇੰਨਾ ਕਾਲਾਪਣ ਹੈ ਕਿ ਸੁੱਖ ਸ਼ਾਂਤੀ ਦਾ ਨਾਮ ਨਿਸ਼ਾਨ ਨਹੀਂ, ਕਾਲੀ ਅੱਗੇ ਟੋਏ, ਹਰ ਕੰਮ ਦੇ ਵਿੱਚ ਇਹ ਕਾਲਾਪਣ ਇਸ ਨੂੰ ਸ਼ਾਂਤੀ ਨਹੀਂ ਲੈਣ ਦਿੰਦਾ। ਸੋ ਸੱਚੇ ਪਾਤਸ਼ਾਹ ਜੀ ਨੇ ਤਾਂ ਕਹਿ ਹੀ ਦਿੱਤਾ, ਜਿਵੇਂ ਆਪਾਂ ਕਿੰਨੇ ਸਤਸੰਗ ਤੋਂ ਇਹ ਵਿਚਾਰ ਕਰਦੇ ਆ ਰਹੇ ਹਾਂ ਕਿ ਮੈਂ ਜਾਣਿਆ ਦੁੱਖ ਮੁੱਝ ਕੋ, ਕਿ ਸ਼ਾਇਦ ਦੁੱਖ ਮੈਨੂੰ ਹੀ ਸੀ, ਪਰ ਜਦੋਂ ਦੁਖੀ ਦੁਨੀ ਸਹੇੜੀ ਹੈ, ਕਿਤਲਕ ਪੁੱਛੇ ਦੁੱਖ, ਜਿਹਨੂੰ ਮਰਜ਼ੀ ਪੁੱਛ ਲਓ, ਦੇਖ ਲਓ, ਮੈਂ ਜਾਣਿਆ ਦੁੱਖ ਮੁੱਝ ਕੋ ਕਿ ਸ਼ਾਇਦ ਮੈਨੂੰ ਹੀ ਦੁੱਖ ਹੈ, ਪਰ ਦੁੱਖ ਸਵਾਇਆ ਜੱਗ, ਕੋਠੇ ਚੜ ਕੇ ਵੇਖਿਆ ਤਾਂ ਘਰ ਘਰ ਇਹੋ ਅੱਗ। ਇੱਕ ਕਿਸੇ ਦਾ ਨੌਜਵਾਨ ਪੁੱਤਰ ਚੜ੍ਹਾਈ ਕਰ ਜਾਂਦਾ ਹੈ, ਧੀਰਜ ਨਹੀਂ ਆਉਂਦੀ, ਜ਼ੋਰ ਲਾ ਲਓ, ਗਿਆਨ ਧਿਆਨ ਸਭ ਭੁੱਲ ਜਾਂਦਾ ਹੈ। ਮਹਾਂਪੁਰਸ਼ ਸਿਆਣੇ ਸਨ, ਕਹਿਣ ਲੱਗੇ, ਪਿਆਰਿਆ ਤੂੰ ਇਉਂ ਕਰ, ਆ ਆਟਾ ਲਿਆ ਕੇ ਦੇ ਕਿਸੇ ਘਰ ਤੋਂ, ਫਿਰ ਉਸ ਦਾ ਇਲਾਜ ਕਰਾਂਗੇ, ਲਿਆਈ ਉਸ ਘਰ ਤੋਂ ਜਿਸ ਦੇ ਘਰ ਵਿੱਚ ਕਦੇ ਮੌਤ ਨਾ ਹੋਈ ਹੋਵੇ, ਕੋਈ ਵੀ ਐਸਾ ਘਰ ਨਹੀਂ। ਹੁਣ ਵਾਪਸ ਆ ਜਾਂਦਾ ਕਿ ਠੀਕ ਹੈ ਕਿ ਸਾਰਿਆਂ ਨੂੰ ਇਸ ਦਾ ਸਾਹਮਣਾ ਕਰਨਾ ਪੈਂਦਾ ਹੈ, ਦੁੱਖ ਵੱਡੇ ਨੇ, ਦੁੱਖ ਵਿਛੋੜਾ, ਇੱਕ ਦੁੱਖ ਭੁੱਖ, ਇੱਕ ਦੁੱਖ ਸਖਤ ਵਾਰ ਜਮਦੂਤ, ਚਾਰ ਦੁੱਖ ਨੇ, ਵਿਛੋੜੇ ਦਾ ਦੁੱਖ ਹੈ, ਬਹੁਤ ਵੱਡਾ ਦੁੱਖ ਹੈ। ਹੁਣ ਵੀ ਅਸੀਂ ਇੱਕ ਪ੍ਰੋਗਰਾਮ ਤੋਂ ਆਏ, ਸਤਸੰਗ ਕਰਕੇ ਆਏ ਹਾਂ, ਉੱਥੇ ਵੀ ਵਿਛੋੜਾ ਹੋਇਆ, ਕੱਲ ਵੀ ਵੇਖਿਆ ਨੌਜਵਾਨ, ਉਧਰ ਦੋਏ ਵਾਲਿਆਂ ਦਾ ਬੱਚਾ ਭਾਈ ਚਤਰ ਸਿੰਘ, ਚੜ੍ਹਦੀ ਜਵਾਨੀ ਦੇ ਵਿੱਚ ਐਸਾ ਇੰਸੀਡੈਂਟ ਹੋਇਆ, ਐਕਸੀਡੈਂਟ, ਕਿ ਇੱਕ ਬੀਬੀ ਸੀ ਜਿਹੜੀ ਨੇ ਆਪਣੇ ਘਰ ਵਾਲੇ ਤੋਂ ਕਾਰ ਫੜ ਲਈ ਕਿ ਮੈਂ ਚਲਾਉਣੀ ਹੈ। ਹੁਣ ਬੀਬੀਆਂ ਦਾ ਸੁਭਾਅ ਹੁੰਦਾ, ਇੰਨੀ ਤੇਜ਼ ਕਾਰ ਭਜਾਈ, ਸਾਹਮਣੇ ਮੋਟਰਸਾਈਕਲ ਲਈ ਆ ਰਿਹਾ ਸੀ ਉਹ ਭਾਈ ਚਤਰ ਸਿੰਘ, ਸਿੱਧੀ ਐਸੀ ਟੱਕਰ ਹੋਈ ਕਿ ਐਟ ਦੀ ਸਪੋਟ ਉੱਥੇ ਐਸਾ ਇੰਸੀਡੈਂਟ ਹੋਇਆ ਕਿ ਉਹ ਚੁੱਕ ਕੇ ਮਾਰਿਆ। ਘਰ ਤੋਂ ਤਾਂ ਪਤਾ ਨਹੀਂ ਸੀ ਕਿ ਇਸ ਤਰ੍ਹਾਂ ਦੇ ਨਾਲ ਹੋਣਾ ਹੈ, ਇੱਥੇ ਚੰਡੀਗੜ੍ਹ ਲਿਆਉਂਦੇ ਲਿਆਉਂਦੇ ਰਸਤੇ ਚ ਦਮ ਤੋੜ ਗਿਆ। ਸੋ ਨਤੀਜਾ ਕਾਹਦਾ ਹੈ, ਕਿਉਂਕਿ ਅੱਜ ਇਨਸਾਨ ਦੀ ਦੌੜ ਹੈ, ਇਹਦੇ ਵਿੱਚ ਇੰਨਾ ਇਹ ਦੌੜ ਚ ਲੱਗਿਆ ਹੈ ਕਿ ਇਹਨੂੰ ਸ਼ਾਂਤੀ ਨਹੀਂ ਇੱਕ ਦੂਜੇ ਤੋਂ ਅੱਗੇ ਨਿਕਲਣ ਦੀ, ਇੰਨੀਆਂ ਸਪੀਡ ਹੈ। ਰੇਲ ਗੱਡੀ ਦੇ ਉੱਤੇ ਜਿਹੜਾ ਮਾਨਵ ਰਹਿਤ ਫਾਟਕ ਨੇ, ਇੰਨੀ ਕੁ ਗਲਤੀ ਕਰਦਾ ਡਰਾਈਵਰ ਕਿ ਅਜੇ ਗੱਡੀ ਦੂਰ ਹੈ, ਮੈਂ ਲੰਘ ਜਾਣਾ, ਕਾਹਲੀ ਦੇ ਵਿੱਚ ਪਰ ਉਹਦਾ ਜਿਹੜੀ ਜੱਜਮੈਂਟ ਹੈ ਉਹਦੇ ਵਿੱਚ ਫਰਕ ਪੈ ਜਾਂਦਾ। ਗੱਡੀ ਦੀ ਸਪੀਡ ਜ਼ਿਆਦਾ ਹੁੰਦੀ ਹੈ, ਉਹ ਇਕਦਮ ਬੱਸ ਨੂੰ ਚੁੱਕ ਕੇ ਮਾਰਦੀ ਹੈ, ਮੌਤ ਸਹੇੜ ਲੈਂਦਾ ਹੈ, ਆਪਣੇ ਆਪ ਤੋਂ ਆਪ ਦੁਖੀ ਹੁੰਦਾ ਹੈ। ਜੇ ਇੰਨੀ ਕੇ ਸੀ ਕਿ ਤੂੰ ਥੋੜਾ ਜਿਹਾ ਇੰਤਜ਼ਾਰ ਕਰ, ਧੀਰਜ ਰੱਖ, ਧੀਰਜ ਨਹੀਂ ਆਉਂਦਾ। ਬਹੁਤ ਮੁਸ਼ਕਿਲ ਹੈ, ਵੱਡੇ ਵੱਡੇ ਮਹਾਂਪੁਰਸ਼ ਹੋਏ ਨੇ ਜਿਨ੍ਹਾਂ ਦੀ ਬਾਣੀ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ, ਉਹ ਵੀ ਕਹਿ ਰਹੇ ਨੇ ਏਕ ਬੂੰਦ ਜਲ ਕਾਰਨੇ ਚਾਤ੍ਰਿਕ ਦੁੱਖ ਪਾਵੇ, ਪ੍ਰਾਣ ਗੇ ਸਾਗਰ ਮਿਲੇ ਫੁਨ ਕਾਮਨਾ ਆਵੇ, ਪ੍ਰਾਣ ਜੋ ਥਾਕੇ ਥਿਰ ਨਹੀਂ ਕੈਸੇ ਬਿਰਮਾਵੂ, ਬੂਟ ਮੂਏ ਨੌਕਾ ਮਿਲੇ ਕੋ ਕਾਹੇ ਚੜਾਵੂ, ਹਰ ਕਾਲਾ ਪਾਣੇ ਬਿਰਮਾਵੋ ਹੁੰਦਾ ਹੈ ਕਿ ਕਿਵੇਂ ਮਨ ਨੂੰ ਟਿਕਾਣੇ ਰੱਖੀਏ, ਸ਼ਾਂਤੀ ਚ ਰੱਖੀਏ। ਮਹਾਂਪੁਰਸ਼ ਕਹਿੰਦੇ ਨੇ ਕਿ ਜਿਹੜਾ ਇਹ ਪਰਮੇਸ਼ਰ ਦਾ ਨਾਮ ਹੈ, ਹਰ ਕਾ ਬਲੋਵਨਾ ਬਲੋਵੋ ਮੇਰੇ ਭਾਈ, ਸਹਿਜ ਬਲੋਵੋ ਜੈਸੇ ਤੱਤ ਨਾ ਜਾਏ, ਕਿ ਤੂੰ ਸਹਿਜ ਯੋਗ ਦੇ ਵਿੱਚ ਆ। ਸਹਿਜ ਦਾ ਮਾਰਗ ਕਾਲੀ ਨਾ ਕਰ, ਤੂੰ ਅਸਤਿਤ ਹੋ ਜਿੱਥੇ ਦੁੱਖ ਦਾ ਨਾਮ ਨਿਸ਼ਾਨ ਨੀ। ਜਦੋਂ ਪਾਤਸ਼ਾਹ ਜੀ ਨੇ ਵੱਡਿਆਂ ਵੱਡਿਆਂ ਦਾ ਨਾਮ ਗਿਣਿਆ, ਆਖਰ ਦੇ ਵਿੱਚ ਕਹਿ ਦਿੱਤਾ ਨਾਨਕ ਦੁਖੀਆ ਸਭ ਸੰਸਾਰ ਪਰ ਨਾਲ, ਇਹਦਾ ਇਲਾਜ ਕੀ ਦੱਸਿਆ, ਮੰਨੈ ਨੌ ਸੋਈ ਦਿਨ ਜਾਏ, ਔਰੀ ਕਰਮ ਨ ਲਿਖੇ ਲਾਏ। ਸੋ ਤੁਸੀਂ ਭਾਗਾਂ ਵਾਲੇ ਹੋ ਜਿਹੜਾ ਜ਼ਿੰਦਗੀ ਦਾ ਅਸਲ ਮਨੋਰਥ ਪੂਰਾ ਕਰ ਰਹੇ ਹੋ, ਇੰਨੀ ਤੇਜ਼ ਰਫ਼ਤਾਰ ਜ਼ਿੰਦਗੀ ਦੇ ਵਿੱਚੋਂ ਨਿਕਲ ਕੇ ਆਉਣਾ, ਫਿਰ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੈਠ ਜਾਣਾ, ਸਤਸੰਗ ਕਰਨਾ, ਨਾਮ ਨਾਲ ਜੁੜਨਾ, ਇਹ ਸ਼ਾਂਤੀ ਦਾ ਸੋਮਾ ਹੈ। ਸੋ ਇੱਥੇ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ ਕਿ ਜਿੱਥੇ ਤੁਸੀਂ ਸਤਸੰਗ ਵਿੱਚ ਆਏ ਹੋ, ਉਸ ਘਰ ਦੇ ਵਿੱਚ ਵੀ ਸਥਿਰ ਹੋ, ਜਿਹੜਾ ਇਹ ਸਰੀਰ ਰੂਪੀ ਘਰ ਦੇ ਵਿੱਚ ਘਰ ਹੈ, ਤੇ ਉਹਦੇ ਵਿੱਚ ਦੁੱਖ ਦਾ ਨਾਮ ਨਿਸ਼ਾਨ ਨਹੀਂ, ਉਹਦੇ ਵਿੱਚ ਸ਼ਾਂਤੀ ਹੀ ਸ਼ਾਂਤੀ ਹੈ। ਥਿਰ ਕਰਵੈ ਸੋ ਹਰ ਜਨ ਪਿਆਰੇ, ਥਿਰ ਕਰਵੈ ਸੋ ਜਨ ਪਿਆਰੇ, ਥੈਂਕ ਯੂ। ਸਿਰ ਘਰ ਉਹ ਘਰ ਕਿਹੋ ਜਿਹਾ ਏ ਜਿੱਥੇ ਪਾਤਸ਼ਾਹ ਕਹਿ ਰਹੇ ਨੇ ਕਿ ਉਸ ਘਰ ਵਿਚ ਸਥਿਰ ਹੋ ਜਾਓ ਟਿਕ ਜਾਓ। ਉਹ ਘਰ ਦੀ ਨਿਸ਼ਾਨੀ ਵੀ ਹੈ ਸੋ ਦਰ ਸੋ ਘਰ ਕਿਹਾ ਜਿਤ ਵੈ ਸਰਵ ਸੰਭਾਲੇ ਕਿ ਉਸ ਜਿੱਥੇ ਉਹ ਘਰ ਐਸਾ ਜਿੱਥੇ ਸਰਵ ਦੀ ਸਾਰਿਆਂ ਦੀ ਸੰਭਾਲਣਾ ਹੁੰਦੀ ਹੈ। ਉਹ ਕਹਿ ਰਹੇ ਨੇ ਕਿ ਉਸ ਘਰ ਵਿਚ ਬੈਠ ਜਾਓ। ਉਹ ਘਰ ਨੂੰ ਕੌਣ ਦਿਖਾਉਂਦਾ ਹੈ? ਉਹ ਹੈ ਗੁਰੂ ਚਰਨਾਂ ਵਿਚ ਸਤਸੰਗ। ਘਰ ਮੈਂ ਘਰ ਦਿਖਾਏ ਦੇ ਸੋ ਸਤਿਗੁਰ ਪੁਰਖ ਸਜਾਣ, ਜਿਹੜਾ ਉਸ ਘਰ ਦੇ ਵਿਚ ਲੈ ਜਾਵੇ। ਆਪਾਂ ਤਾਂ ਬਾਹਰਲੇ ਘਰ ਵਿਚ ਹੀ ਨਹੀਂ ਟੇਕ ਕੇ ਬੈਠਦੇ, ਗੁਰੂ ਘਰ ਚ ਵੀ ਆ ਜਾਓ, ਇੱਥੇ ਵੀ ਨਹੀਂ ਟਿਕਦੇ, ਇੱਥੇ ਵੀ ਦੇਖਿਆ ਏ ਪ੍ਰਤੱਖ ਵੇਖਣ ਵਾਲੀਆਂ ਗੱਲਾਂ ਨੇ। ਇੱਥੇ ਵੀ ਇੰਨੀ ਦੌੜ ਹੈ, ਮਹਾਂਪੁਰਸ਼ ਸਰੀਰ ਚ ਹੁੰਦੇ ਪ੍ਰੇਮੀਆਂ ਨੇ ਇੰਨਾ ਚਾਹ ਦਿਖਾਉਣਾ, ਉਤਸ਼ਾਹ ਵਿਖਾਉਣਾ, ਇੱਕ ਦੂਜੇ ਤੋਂ ਅੱਗੇ ਲੰਘਣ ਦਾ ਯਤਨ ਕਰਨਾ, ਉਹਨੂੰ ਆਮ ਬੋਲੀ ਚ ਕਹਿਣਾ ਕਿ ਨੰਬਰ ਬਣਾਉਣ ਦਾ ਚੱਕਰ ਹੈ। ਚਲੋ ਠੀਕ ਹੈ, ਸਭ ਨਿਸ਼ਾਲਾਂ ਮਾਰੀਆਂ, ਕਰਤਾ ਕਰੇ ਸਹੋਏ, ਗੁਰਪੀਰਾਂ ਦੀ ਖੁਸ਼ੀ ਵੀ ਲੈਣੀ ਚਾਹੀਦੀ ਹੈ। ਪਰ ਜਦੋਂ ਭੀੜ ਪੈਂਦੀ ਹੈ, ਭੀੜਾਂ ਪਈਆਂ ਤੋਂ ਮਿੱਤਰ ਦੀ ਪਛਾਣ ਹੁੰਦੀ ਹੈ। ਭੀੜ ਪਈ, ਸਾਰੇ ਦੇਖਿਆ, ਉਧਰ ਨੂੰ ਵੀ ਫਿਰ ਦੌੜ ਜਾਂਦੇ ਨੇ, ਦੌੜਾਂ ਹੀ ਨਹੀਂ ਖਤਮ ਹੁੰਦੀਆਂ। ਜੇ ਕਹਿ ਦੋ ਕਿ ਦੌੜ ਗਏ, ਲੜਨ ਨੂੰ ਤਿਆਰ ਨੇ, ਮਰਨ ਨੂੰ ਤਿਆਰ ਨੇ, ਕਿਉਂਕਿ ਜਿੰਨੇ ਵੀ ਕਰਮ ਹਨ ਹੋਮੇ ਦੇ ਵਿਚ ਹੋਮੇ ਦੇ ਅਧੀਨ ਹੋ ਕੇ ਕੀਤੇ। ਜੇ ਦਾਨ ਕੀਤਾ, ਜੇ ਆਪਾਂ ਸਮਰਪਿਤ ਕੀਤਾ ਕਿ ਮੈਂ ਆਪਣਾ ਦੇ ਦਿੱਤਾ ਸਭ ਕੁਝ, ਉਹਦੇ ਵਿਚ ਵੀ ਕਹਿੰਦਾ ਕਿ ਮੈਂ ਇੰਨਾ ਕੁਝ ਤਿਆਗ ਦਿੱਤਾ। ਪਰ ਜੇ ਗੁਰਮਤਿ ਦੀ ਕਸਵੱਟੀ ਤੇ ਵੇਖੀਏ, ਕਬੀਰ ਮਾਇਆ ਤਜੀ ਤੋਂ ਕਿਆ ਪਿਆ ਜੋ ਮਾਣ ਤਜਿਆ ਨਾ ਜਾਏ, ਮਾਣ ਮੁਨੀ ਮੁਨ ਵਰਗਲੇ ਮਾਣ ਸਵੇ ਕੋ ਖਾਏ। ਮਾਣ ਵੱਡੇ ਵੱਡਿਆਂ ਨੂੰ ਖਤਮ ਕਰ ਦਿੰਦਾ ਹੈ। ਵੱਡੇ ਵੱਡੇ ਛਤਰਧਾਰੀ ਦੁਰਯੋਧਨ ਨੂੰ ਲਿਖਿਆ ਹੈ ਕਿ ਦੁਰਯੋਧਨ ਸੇ ਮਾਨ ਧਾਰੀ, ਦੁਰਯੋਧਨ ਨੂੰ ਮਾਣ ਸੀ, ਕੀ ਸੀ ਕਿ 12 ਜੋਜਨ ਛਤਰ ਚਲੇ ਥਾ, ਛਤਰ ਝੂਲਦੇ ਸਨ 12 ਜੋਜਨ 48 ਕੋਹ ਦੇ ਵਿਚ, ਐਸਾ ਚੱਲਦਾ ਸੀ ਕਿ ਰਾਜੇ ਛਤਰ ਲੈ ਕੇ ਖੜਦੇ ਸਨ। ਚੱਕਰਵਰਤੀ ਰਾਜਾ ਸੀ, ਰਾਜੇ ਵੱਡੇ ਤੋਂ ਵੱਡੇ ਹੋਏ ਨੇ। ਮਹਾਂਪੁਰਸ਼ ਇੱਕ ਰਾਜਾ ਜਗਾਤੀ ਹੋਇਆ ਜੋ ਸਤਜਗ ਵਿਚ ਸੀ, ਜਿਸਦਾ ਰਾਜ ਇਹ ਸਾਰੀ ਕਾਇਨਾਤ ਸ੍ਰਿਸ਼ਟੀ ਦੇ ਉੱਤੇ ਹੋ ਚੁੱਕਿਆ ਸੀ। ਉਸ ਨੇ 1,00,000 ਰਾਜਾ ਤਾਂ ਆਪਣੀ ਕੈਦ ਵਿਚ ਹੀ ਰੱਖਿਆ ਸੀ। ਕੀ ਹੁਣ ਉਸ ਨੂੰ ਫੁਰਨਾ ਫੁਰਦਾ ਹੈ ਕਿ ਮੈਂ ਰਾਜੇ ਜਿੱਤ ਲਏ ਨੇ, ਕਿਉਂ ਨਾ ਹੁਣ ਰਾਜ ਮੇਧ ਜੱਗ ਕਰਾਂ। ਮੇਧ ਮਾਰ ਕੇ ਕਹਿੰਦੇ ਨੇ ਕਿ ਰਾਜੇ ਨੂੰ ਮਾਰ ਕੇ ਉਹਦੀ ਹਉਤੀ ਉਸ ਦੇ ਵਿਚ ਪਾਉਣੀ, ਜੱਗ ਸੰਪੂਰਨ ਹੁੰਦਾ ਸੀ, ਵਾਦ ਨੂੰ ਉਹ ਜਿਹੜੀ ਸ਼ਕਤੀ ਪ੍ਰਗਟ ਹੁੰਦੀ ਉਹਦੇ ਨਾਲ ਫਿਰ ਉਹ ਰਾਜੇ ਨੂੰ ਜਿਉਂਦਾ ਕਰ ਲੈਂਦੇ। ਚਲੋ ਪਹਿਲਾਂ ਹੁੰਦੇ ਸੀ ਗੈਂਡਾ ਮਾਰ ਹੋਮ ਜਬ ਕੀ ਦੇਵਤਿਆਂ ਕੀ ਬਾਣੇ, ਕਿਉਂਕਿ ਹਮਨ ਦੇ ਵਿਚ ਸ਼ਕਤੀ ਕੱਢਦੇ ਸਨ। ਜਦੋਂ ਆਹੂਤੀ ਪਾਉਂਦੇ ਨੇ ਉਹ ਇੱਕ ਮਨ ਇੱਕ ਚਿੱਤ ਹੋ ਕੇ ਪੂਰੀ ਇਕਾਗਰਤਾ ਦੇ ਨਾਲ ਅੱਗ ਦੇ ਵਿਚ ਉਹ ਸਿੱਟਦੇ ਨੇ, ਫਿਰ ਉਹਦੇ ਵਿਚ ਸ਼ਕਤੀ ਪ੍ਰਗਟ ਹੁੰਦੀ ਹੈ। ਹੁਣ ਉਸ ਨੇ ਇਹ ਜਦੋਂ ਗੱਲ ਕਹੀ ਕਿ ਮੈਂ ਹੁਣ ਰਾਜ ਮੇਧ ਜੱਗ ਕਰਨਾ ਹੈ, ਤਾਂ ਵਜ਼ੀਰ ਸਿਆਣੇ ਸੀ ਕਿ ਹੁਣ ਰਾਜਿਆਂ ਨੂੰ ਮਾਰ ਮਾਰ ਜੱਗ ਕਰੇਗਾ। ਵਜ਼ੀਰ ਕਹਿਣ ਲੱਗਿਆ ਕਿ ਮਹਾਰਾਜ ਅਜੇ ਇੱਕ ਰਾਜਾ ਹੈ ਜਿਸ ਨੂੰ ਤੁਸੀਂ ਨਹੀਂ ਜਿੱਤ ਸਕੇ। ਕਹਿੰਦੇ ਪਹਿਲਾਂ ਨੀ ਮੈਨੂੰ ਦੱਸਿਆ ਉਹਦਾ ਰਾਜ ਕਿੱਥੇ ਹੈ, ਉਹ ਦੱਸੋ ਉਸ ਦੀਆਂ ਫੌਜਾਂ ਕੌਣ ਨੇ, ਉਨ੍ਹਾਂ ਬਾਰੇ ਦੱਸ ਪਾਓ, ਉਹਦਾ ਸੈਨਾਪਤੀ ਕੌਣ ਹੈ। ਕਹਿੰਦੇ ਉਹ ਰਾਜਨ ਉਹ ਹੈ ਮਨ ਮਾਵਾਸੀ ਰਾਜਾ, ਜਿਹੜਾ ਰਾਜਾ ਐਸਾ ਹੈ ਜਿਸ ਦੀਆਂ ਫੌਜਾਂ ਵੀ ਐਸੀਆਂ ਹਨ ਕਿ ਉਹ ਘਾਤ ਲਾ ਕੇ ਵਾਰ ਕਰਦੀਆਂ ਨੇ। ਹੁਣ ਰਾਜੇ ਵੱਡੇ ਵੱਡੇ ਨੀ ਵਸ ਜਾਏ, ਰਾਜਾ ਜਗਾਤੀ ਕਹਿੰਦਾ ਮੈਂ ਕਰ ਲਾਂਗਾ, 6 ਮਹੀਨੇ ਦਾ ਸਮਾਂ ਰੱਖ ਲਿਆ, ਪ੍ਰਤੱਗਿਆ ਕਰ ਲਈ ਕਿ ਮੈਂ ਇੰਨੇ ਕੁ ਸਮੇਂ ਦੇ ਵਿੱਚ ਇਹਨੂੰ ਜਿੱਤ ਲਾਂਗਾ, ਜੇ ਨਾ ਜਿੱਤ ਸਕਿਆ ਆਪਣਾ ਅਗਨ ਦਾਹ ਕਰਾਂਗਾ, ਅੱਗ ਚ ਛਾਲ ਮਾਰ ਕੇ ਮਰ ਜਾਂਗਾ। ਹੋਇਆ ਕਿ ਉਸੇ ਤਰ੍ਹਾਂ ਹੀ ਹੋਇਆ, 6 ਮਹੀਨੇ ਜ਼ੋਰ ਲਾਉਂਦਾ ਰਿਹਾ, ਜਿੰਨਾ ਮਨ ਨੂੰ ਟਿਕਾਉਣ ਦਾ ਯਤਨ ਕਰਦਾ ਮਨ ਉਨਾ ਹੀ ਦੌੜਦਾ ਹੈ। ਇਹ ਰਾਜਾ ਬੜਾ ਸਿੱਧ ਪੁਰਸ਼ ਸੀ ਜਮਾਂਦਰੂ, ਇਹਦੇ ਕੰਨ ਪਾਟਿਆ ਹੋਇਆ ਸੀ, ਮੱਥੇ ਤੇ ਤਿਲਕ ਸੀ, ਬੜਾ ਸ਼ਾਸਤਰ ਤੇ ਸ਼ਾਸਤਰ ਦਾ ਧਨੀ ਸੀ। ਇਹਨੂੰ ਸ਼ਾਸਤਰ ਦੇ ਵਿੱਚ ਵੀ ਵੇਦ ਸ਼ਾਸਤਰਾਂ ਦੀ ਕੋਈ ਕਥਾ ਕਰਿਓ ਚ ਨਹੀਂ ਸੀ ਜਿੱਤ ਕਿਸੇ ਨੂੰ ਆਉਣ ਦੇਣ ਦਾ। ਜੇ ਸ਼ਾਸਤਰ ਹਥਿਆਰ ਚਲਾਉਂਦਾ ਤਾਂ ਵੀ ਨਾ ਕਿਸੇ ਨੂੰ ਇਹ ਜਿੱਤਣ ਦਿੰਦਾ, ਪਰ ਜਿੱਤ ਕਿਹਨੂੰ ਨਹੀਂ ਸਕਿਆ, ਮਨ ਮਾਵਾਸੀ ਰਾਜੇ ਨੂੰ। ਉਸ ਦੇ ਅੱਗੇ ਵੀ ਹਾਰ ਮੰਨ ਗਿਆ, ਆਖਰ ਆਪਣਾ ਆਪ ਨਿਸ਼ਾਵਰ ਕਰ ਦਿੱਤਿਆ, ਪ੍ਰਤੱਗਿਆ ਦੇ ਉੱਤੇ ਪੂਰਾ ਹੋਇਆ, ਪਰ ਉਹ ਮਨ ਨੂੰ ਨਾ ਜਿੱਤ ਸਕਿਆ। ਹੁਣ ਅਸੀਂ ਵੀ ਧਿਆਨ ਦੇਈਏ ਕਿ ਸਾਡਾ ਮਨ ਵਸ ਹੈ। ਪਾਤਸ਼ਾਹ ਕਹਿੰਦੇ ਇਹ ਵਸ ਨਹੀਂ ਆਇਆ, ਕਿੱਡਾ ਸੀ ਇੰਦਰ ਸਾਰੇ ਸੁੱਖ ਸਨ, ਮਨ ਚਲਾਏ ਮਾਨ ਹੋਇਆ, ਕਿੱਥੇ ਜਾ ਕੇ ਡਿੱਗਿਆ ਗੌਤਮ ਦੀ ਇਸਤਰੀ ਦਿੱਤੇ, ਤੇ ਉਸ ਨੂੰ ਦੀ ਸਮਝ ਨਾ ਆਈ ਕਿ ਮੇਰੇ ਨਾਲ ਧੋਖਾ ਹੈ, ਇਹ ਮੇਰਾ ਪਤੀ ਨਹੀਂ। ਪਤੀ ਰੂਪ ਵਿੱਚ ਦੰਭੀ ਇੰਦਰ ਆਇਆ, ਪਖੰਡੀ ਪਤੀ ਦਾ ਰੂਪ ਬਣਾ ਕੇ ਆਇਆ, ਸਿੱਲ ਵਾਂਗੂ ਕਹਿੰਦੇ ਤੂੰ ਪਈ ਰਹੀ ਸਿੱਲ ਬਣ। ਗੌਤਮ ਨੇ ਸਰਾਫ ਦੇ ਦਿੱਤਾ, ਅੰਜਨੀ ਨੂੰ ਵੀ ਸਰਾਫ ਦੇ ਦਿੱਤਾ ਆਪਣੀ ਲੜਕੀ ਨੂੰ ਕਿ ਤੂੰ ਵੇਖਦੀ ਰਹੀ, ਜਾਂ ਤੇਰੇ ਵੀ ਜਨਮ ਹੋਵੇ। ਹਨੁਮਾਨ ਕੁਆਰੀ ਦੇ ਜਨਮ ਹੋਇਆ, ਤੇ ਇੱਕ ਚਿਰਕਾਰੀ ਸੀ ਇਸ ਦਾ ਪੁੱਤਰ, ਉਹੀ ਇਸ ਦੇ ਸਰਾਫ ਤੋਂ ਬਚਿਆ। ਉਹ ਉਹਦੇ ਵਿੱਚ ਕਾਲਾ ਪਾਣੀ ਸੀ, ਉਹ ਆਪਣਾ ਸਿਰ ਬੈਠਾ ਏ, ਇਧਰ ਇਹ ਹੋ ਰਿਹਾ ਹੈ, ਇੰਦਰ ਆ ਰਿਹਾ ਹੈ, ਵਿਸ਼ੇ ਵਿਕਾਰ ਭੋਗ ਰਿਹਾ ਹੈ, ਗੌਤਮ ਸਰਾਫ ਦੇ ਰਿਹਾ ਹੈ। ਚਿਰਕਾਰੀ ਜੀ ਆਪਣੇ ਅਨੰਤ ਸਹਿਜ ਚ ਬੈਠੇ ਨੇ, ਉਸ ਰਸ ਚ ਬੈਠੇ ਨੇ ਜਿੱਥੇ ਦੇਸ਼ ਕਾਲ ਵਸਤੂ ਨੀ, ਸਮੇਂ ਦਾ ਨੀ ਪਤਾ, ਆਲੇ ਦੁਆਲੇ ਵਾਤਾਵਰਣ ਦਾ ਨੀ ਪਤਾ, ਤੇ ਉਸ ਰਸ ਨੂੰ ਕਹਿਣਾ ਕੋਈ ਸੌਖਾ ਹੈ ਨਹੀਂ। ਉਹ ਇੱਕ ਸਰਾਫ ਤੋਂ ਬਚਿਆ ਰਿਸ਼ੀ ਦੇ ਤੋਂ, ਉਹ ਜਦੋਂ ਉਹਨੂੰ ਰਿਸ਼ੀ ਨੇ ਕਿਹਾ ਕਿ ਤੇਰੀ ਮਾਂ ਇਸ ਤਰ੍ਹਾਂ ਨਾਲ ਕਰਦੀ ਹੈ, ਤੂੰ ਉਹਦਾ ਸਿਰ ਵੱਢ ਕੇ ਲਿਆ, ਤਪਿਆ ਸੀ ਤਪੀ ਸੀ, ਰਿਸ਼ੀ ਤਾਂ ਬਾਹਰ ਚਲਾ ਜਾਂਦਾ, ਚਿਰਕਾਰੀ ਦੀ ਪਰਵਾਹ ਨਹੀਂ ਕਰਦੇ, ਆਪਣੇ ਉਹ ਸਹਿਜ ਸਮਾਧ ਚ ਬੈਠੇ ਨੇ ਜਿੱਥੇ ਕੋਈ ਵੀ ਫੁਰਨਾ ਨਹੀਂ। ਦੁਬਾਰਾ ਰਿਸ਼ੀ ਆ ਜਾਂਦਾ, ਗੁੱਸਾ ਠੰਡਾ ਪੈਂਦਾ ਹੈ। ਬਾਕੀਆਂ ਦੇ ਤਾਂ ਮੋਗਵਾਨ ਸੀ, ਸਰਾਪ ਪੂਰੇ ਹੋ ਗਏ, ਚਿਰਕਾਰੀ ਦੇ ਉੱਤੇ ਉਹਨੇ ਖੁਸ਼ੀ ਕਰੀ, ਕਹਿੰਦਾ ਠੀਕ ਹੈ, ਵਿਚਾਰੀ ਦੇ ਵਸ ਨਹੀਂ ਸੀ, ਅਵਲਾ ਹੈ, ਇਸਤਰੀ ਹੈ, ਬਲਹੀਣ ਸੀ, ਉਹ ਚੰਚਲ ਸੀ, ਉਸਨੇ ਧੋਖਾ ਕੀਤਾ, ਸੋ ਇਸ ਕਰਕੇ ਤੂੰ ਠੀਕ ਕੀਤਾ, ਨਹੀਂ ਉਸਦਾ ਸਿਰ ਕੱਟਿਆ, ਆਪਣੀ ਮਾਂ ਦਾ ਦੋਸ਼ ਲੱਗਣਾ ਸੀ। ਸੋ ਇਹ ਸੀ, ਇਸ ਨੂੰ ਕਹਿੰਦੇ ਨੇ ਲੰਮੀ ਨਜ਼ਰ ਨਿਹਾਲੀ ਹੈ ਕਿ ਇਹ ਫਿਰ ਘਰ ਆਪਣੇ ਉਸ ਘਰ ਦੇ ਵਿੱਚ ਸਥਿਤ ਹੋਣ ਦਾ ਯਤਨ ਕਰੀਏ ਜਿੱਥੇ ਉਹ ਬੇਗਮਪੁਰਾ ਸ਼ਹਿਰ ਕੋ ਨਾ ਦੁੱਖ ਅੰਧੋ ਨਹੀਂ ਤਾਂ ਥਾਂ, ਜਿੱਥੇ ਦੁੱਖ ਦਾ ਨਾਮ ਨਿਸ਼ਾਨ ਨਹੀਂ, नहीं तो दुखिया सब संसार सारा संसार दुखी है। इस करके जे तुसी उस घर दे विच चले जाओगे ओ घर विच जाण दा रास्ता भी एक मंत्र बड़ा सुखैन मंत्र है सतपुरशां ने दस्या कि उस घर विच जाण वास्ते इस मंत्र दी वरतों कर लो। ओ किवें है ओ रास्ते दे उत्ते जाण वास्ते इस तरह दे नाल जाओ अंदर नूं जांदे हो वाहे बाहर नूं आउंदे हो गुरु वाहे Thank you.
ओए पजो भगवान निरपुर होए भगवान संगत मिल की नान आद संगत मिल की नान
शब्द दे विच गुरु पातशाह जी ने सारा कुछ ही दस दिता कि जी आत जिवें राजा जगाती सी वो राजमीत जग करन तो पहला इस राजे नूं जितन लग्या नहीं जित सकया पर पातशाह कहंदे बादशाह सा सब वस कर दीने ओदे वस च आ जांदे ने जे किना दे जेड़ा आत्म चिंतन करदा है महापुरशां नू एक संत उहदा नाम भी बहुत है महाराज जी नू कहण लग्या कि महाराज जी आत्म चिंतन की हुंदा है बाबा जी कहंदे वाह तेनू इन्नी क गल दा जे पता नहीं संत तेनू कहंदे ने डेरा तेरा है पूजा प्रतिष्ठा है तू किवें पार लगेगा जे तू ये करदा ही नहीं कहंदा महाराज समय ही नहीं कम ही बहुत ने पसारा बहुत है कहंदे इहदा अवर काज हन वासना तां वासना ही है चाहे परोपकार दी भी है एक जंजीर लोहे दी एक सोने दी है वासना वधा आवे जाए ओ तां किसे काम दे नहीं इह तां अंतर आत्म चिंतन दी लोड़ है उस घर विच जिथे सदा आनंद ते नहीं विजोग पहुंचण वास्ते आत्म चिंतन दी लोड़ है कदे प्यारिया तू ए याद ही नहीं करदा दौड़िया फिरदा है यही नहीं कि शरीर चल के जांदा दौड़दा है ए तां जिन्ने भी इसके दरवाजे ने इना विचों सारे पासे दौड़ ही दौड़ लगी हुई है ऐसा सतगुरु जी फरमान करते ने नौ कर देख के कामण पुली वस्ते अनूप ना पाई पुले वस्ते अनूप ना पाई नौकर देख चुकमण पुली ते अनूप ना पाई नौकर देख चुकमण पुली ते अनूप पाई Thank you.
अनूप ना पाई 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 ते अनूप ना पाई ते नौकर देख भ्रमण पुली ते रूप ना पाई कर देख भ्रमण पुली ते
ਘਰ ਦੇਖ ਜੋ ਕਾਮਣ ਭੁੱਲੀ ਵਸਤ ਅਨੂਪ ਨਾ ਪਾਈ ਹੁਣ ਜਿਹੜੀ ਉਹ ਵਸਤੂ ਅੰਦਰ ਪਈ ਹੈ ਅਨੂਪ ਹੈ ਜਿਹਦਾ ਰੂਪ ਵਰਣਨ ਨਹੀਂ ਕੀਤਾ ਜਾ ਸਕਦਾ ਰੂਪ ਨਾ ਰੇਖ ਨਾ ਰੰਗ ਕਿਸ ਤ੍ਰਹਿ ਗੁਣ ਤੇ ਪ੍ਰਭ ਭਿੰਨ ਤਿਸੇ ਬਜਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ ਉਸ ਦਾ ਪਤਾ ਨਹੀਂ ਲੱਗਦਾ ਉਹਨੂੰ ਅੰਦਰ ਵਾਲੀ ਉਸ ਅਨੂਪ ਉਸ ਰੂਪ ਰਹਿਤ ਜਿਸਦਾ ਰੂਪ ਵਰਣਨ ਨਹੀਂ ਕੀਤਾ ਜਾ ਸਕਦਾ ਅਨੂਪ ਹੈ ਉਸ ਨੂੰ ਨਹੀਂ ਇਹ ਸਮਝ ਸਕਿਆ ਇਸ ਕਰਕੇ ਇਸ ਨੂੰ ਬਾਹਰਲਾ ਰੂਪ ਮੋਹਿਤ ਕਰ ਦਿੰਦਾ ਹੈ ਕਿਉਂਕਿ ਉਸ ਦੇ ਨਾਲ ਨਹੀਂ ਜੁੜਿਆ ਬਾਹਰ ਅੱਖਾਂ ਬਾਹਰ ਨੂੰ ਖੁੱਲਦੀਆਂ ਨੇ ਜਿੰਨੇ ਨੌ ਘਰ ਨੇ ਵੇਖ ਲਓ ਸਾਰਿਆਂ ਦਾ ਦਰਵਾਜ਼ਾ ਬਾਹਰ ਨੂੰ ਹੀ ਖੁੱਲਦਾ ਹੈ ਇੱਕ ਇਹਨਾਂ ਤੋਂ ਉੱਤੇ ਹੈ ਦਸਵਾਂ ਗੁਪਤ ਰੱਖੀ ਜਾਏ ਨੌ ਦਰਵਾਜ਼ੇ ਕਾਇਆ ਕੋਟ ਹੈ ਇਸ ਕਿਲੇ ਦੇ ਕਾਇਆ ਰੂਪੀ ਕਿਲੇ ਦੇ ਨੌ ਦਰਵਾਜ਼ੇ ਹਨ ਇਹਨਾਂ ਦਰਵਾਜ਼ਿਆਂ ਚ ਨੂੰ ਹੀ ਐਨਰਜੀ ਸ਼ਕਤੀ ਬਾਹਰ ਨਿਕਲਦੀ ਹੈ ਕਿੰਨੀ ਵੇਸਟੇਜ ਹੋ ਰਹੀ ਹੈ ਭੁੱਲ ਗਈ ਉਹ ਅਸਲੀ ਵਸਤੂ ਨੂੰ ਕਿ ਜਿਸ ਦੇ ਨਾਲ ਜੁੜ ਕੇ ਕਿੰਨੀ ਉਹਦੀ ਕੋਈ ਕੀਮਤ ਹੈ ਸਾਈਂ ਨਾਮ ਅਮੋਲ ਕੀ ਮਨਾ ਕੋਈ ਜਾਣ ਦੋ ਜਿੰਨਾ ਭਾਗ ਮਥਾਏ ਸੇ ਨਾਨਕ ਹਰ ਰੰਗ ਮਾਣ ਦੋ ਉਹਦੀ ਕੀਮਤ ਨਹੀਂ ਕੋਈ ਦੱਸ ਸਕਿਆ ਇੰਨੀ ਅਮੁਲਕ ਵਸਤੂ ਹੈ ਜਿਸ ਦੀ ਕੋਈ ਕੀਮਤ ਹੀ ਨਹੀਂ ਜਾਣ ਸਕਿਆ ਵਸਤ ਅਨੂਪ ਨਾ ਪਾਈ ਫਿਰ ਭਟਕਦਾ ਹੈ ਅੱਖਾਂ ਵੇਖਣ ਰੱਜੀਆਂ ਅੱਖੀਂ ਵੇਖਣ ਰੱਜੀਆਂ ਬਹੁ ਰੰਗ ਤਮਾਸੇ ਰੱਜਦੀਆਂ ਨੇ ਜ਼ੋਰ ਲਾ ਲਓ ਟੈਲੀਵਿਜ਼ਨ ਵੇਖਣ ਲੱਗ ਜਾਂਦੇ ਹਨ ਵੇਖਿਆ ਹੈ ਇੱਕ ਚੈਨਲ ਬਦਲਿਆ ਦੂਜਾ ਤੀਜਾ ਰਿਮੋਟ ਨਾਲ ਘੁਮਾਈ ਜਾਂਦੇ ਹਨ ਅੱਖਾਂ ਨਹੀਂ ਥੱਕਦੀਆਂ ਬਹੁ ਰੰਗ ਤਮਾਸੇ ਇਹ ਜ਼ੋਰ ਲਾ ਲਓ ਜੇ ਇਸ ਦੇ ਦਰਵਾਜ਼ੇ ਬੰਦ ਕਰਾਂਗੇ ਅੰਤਰਮੁਖ ਆਤਮ ਚਿੰਤਨ ਕਰਾਂਗੇ ਤਾਤਾ ਇਹ ਅੰਦਰ ਨੂੰ ਜਾਣ, ਜੇ ਬਾਹਰ ਬਾਹਰ ਹੀ ਹੈ, ਰੀਤੀ ਰਿਵਾਜ ਬਾਹਰ ਨੇ, ਕਰਮ ਕਾਂਡ ਬਾਹਰ ਨੇ, ਸੋਚਦਾ ਹੈ ਕਿ ਇਹਦੇ ਵਿੱਚ ਸੁੱਖ ਮਿਲੇਗਾ, ਸੁੱਖ ਨਾਹੀਂ ਬਹੁਤੇ ਨਿਤ ਨਾਟੇ। ਇਹਨਾਂ ਦੇ ਵਿੱਚ ਨਾਚ ਗਾਉਣਿਆਂ ਚ, ਨਾਟਕਾਂ ਚ, ਇਟਕਾਂ ਚ ਸੁੱਖ ਨੀ ਦੁੱਖ ਹੈ। ਜੇ ਅੱਖਾਂ ਦੇ ਉੱਤੇ ਚਸ਼ਮੇ ਲੱਗਦੇ ਨੇ, ਕਿਉਂ ਲੱਗਦੇ ਨੇ? ਕਿਉਂਕਿ ਅੱਖਾਂ ਨੂੰ ਬਾਹਰ ਮੁੱਖ ਹੀ ਕਰੀ ਜਾਂਦੇ ਆ, ਕਦੇ ਵੀ ਨੀ ਇਹਨਾਂ ਵਿਚਾਰੀਆਂ ਨੂੰ ਰੈਸਟ ਲੈਣ ਦਿੰਦੇ। ਅੱਖਾਂ ਦੇ ਉੱਤੋਂ ਜਿਹੜਾ ਚਸ਼ਮਾ ਏ, ਜੇ ਕਿਤੇ ਅੱਖਾਂ ਨੂੰ ਥੋੜਾ ਜਿਹਾ, ਸਰੀਰ ਦਾ ਕੋਈ ਵੀ ਅੰਗ ਹੈ, ਥੋੜਾ ਜਿਹਾ ਵੀ ਧਿਆਨ ਦੇ ਲਓ। ਆਯੁਰਵੇਦ ਚ ਲਿਖਿਆ ਏ ਕਿ ਜੇ ਮੂੰਹ ਚ ਪੂਰਾ ਪਾਣੀ ਭਰ ਕੇ ਨਿਰਮਲ ਸਵੱਛ ਪਾਣੀ ਦੇ ਨਾਲ ਅੱਖਾਂ ਚ ਛਿੱਟੇ ਮਾਰੋ, ਤਿੰਨ ਵਾਰੀ ਦਿਨ ਚ ਕਰ ਲਓ, ਪੂਰਾ ਮੂੰਹ ਪਾਣੀ ਨਾਲ ਭਰ ਲਓ, ਅੱਖਾਂ ਚ ਛਿੱਟੇ ਮਾਰੋ, ਜੇ ਅੱਖਾਂ ਦੀ ਰੋਸ਼ਨੀ ਗਈ ਵੀ ਵਾਪਸ ਆ ਜਾਂਦੀ, ਕਿਉਂ ਇਹਦਾ ਇਸ਼ਨਾਨ ਹੁੰਦਾ ਹੈ। ਇਸ਼ਨਾਨ ਨਾਲ ਕੀ ਹੁੰਦਾ? ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਪੇ ਰੋਗਾ। ਪਾਣੀ ਦਾ ਇਸ਼ਨਾਨ ਵੀ ਸਰੀਰ ਨੂੰ ਤੰਦਰੁਸਤ ਕਰ ਦਿੰਦਾ ਹੈ, ਬਾਣੀ ਦਾ ਇਸ਼ਨਾਨ ਮਨ ਨੂੰ ਤੰਦਰੁਸਤ ਕਰਦਾ, ਮਨ ਰੋਗੀ ਹੈ ਤਨ ਰੋਗੀ ਹੈ। ਚਲੋ ਜੇ ਬਾਹਰਲਾ ਹੀ ਕਰ ਲਓ, ਇਹਨੂੰ ਜੇ ਬਾਹਰ ਨੂੰ ਇਹਨੂੰ ਸਾਰਾ ਦਿਨ ਦੜਾਈ ਜਾਂਦੇ ਹੋ, ਨਹੀਂ ਟਿਕਣ ਦਿੰਦੇ, ਟਿੱਕੇ ਨਹੀਂ ਬੈਠਦੇ, ਇੰਨਾ ਕੀ ਕਰ ਲਓ, ਇਸ ਵਿਚਾਰੀ ਦਾ ਇਸ਼ਨਾਨ ਹੀ ਕਰਾ ਦੋ ਅੱਖਾਂ ਦਾ, ਤਾਂ ਵੀ ਕਹਿੰਦੇ ਆ ਜਿਹੜੇ ਚਸ਼ਮੇ ਲੱਗੇ ਉਤਰ ਸਕਦੇ ਨੇ। ਇੱਥੇ ਯੋਗੀ ਹੈ, ਜੇ ਕਿਸੇ ਨੂੰ ਕਹੋ ਕਿ ਯੋਗ ਕਰ ਲੈ, ਕਹਿੰਦੇ ਤਾਂ ਰੋਗੀ ਹੈ। ਰੋਗੀ ਆਪ ਨੇ, ਵਿਸ਼ੇ ਵਾਸਨਾ ਦੇ ਅਧੀਨ ਨੇ, ਹਰ ਗੱਲ ਨੂੰ ਟੋਕਣਗੇ ਕਿ ਇਹ ਕਿਵੇਂ ਹੋ ਸਕਦਾ, ਕੱਟੜ ਤੋਂ ਕੱਟੜ ਕਹੇਗਾ ਕਿ ਇਹ ਤਾਂ ਸਾਡਾ ਕੰਮ ਹੀ ਨਹੀਂ। ਪਰ ਜੇ ਤੁਸੀਂ ਬਾਣੀ ਨੂੰ ਡੀਪਲੀ ਪੜੋ, ਜੇ ਪੂਰਨ ਮਹਾਂਪੁਰਸ਼ਾਂ ਦੀ ਸੰਗਤ ਕਰੋ, ਜਗ੍ਹਾ ਜਗ੍ਹਾ ਦੇ ਉੱਤੇ ਸਵਾਸ ਨਾਲ ਸਿਮਰਨ ਕਰਨ ਦੀ ਤਾਕੀਦ ਕੀਤੀ ਹੈ, ਨਾਮ ਨਾਲ ਜੁੜਨ ਦੀ ਤਾਕੀਦ ਕੀਤੀ ਹੈ, ਯੋਗ ਹੈ ਜੁੜਨ ਦਾ ਨਾਮ। ਕਹਿਣਗੇ ਜੀ ਇਹ ਤਾਂ ਯੋਗੀਆਂ ਦਾ ਕੰਮ ਹੈ, ਆਹ ਬੜਾ ਚੱਲ ਰਿਹਾ ਹੈ ਸੰਸਾਰ ਤੇ। ਸੋ ਸ਼ਾਂਤੀ ਦਾ ਨਾਮ ਨਿਸ਼ਾਨ ਨੀ, ਜੋ ਜੋ ਦੀਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰੂ ਜੋਗੀ। ਤਾਂ ਹੀ ਤਾਂ ਰਾਜਿਆਂ ਨੇ ਕਹਿ ਦਿੱਤਾ ਸੀ, ਕੀ ਕਿਹਾ ਸੀ, ਰਾਜ ਨੂੰ ਇੰਪੋਰਟੈਂਸ ਨਹੀਂ ਦਿੱਤੀ, ਰਾਜ ਨੂੰ ਇਹ ਕਿਹਾ ਐਸੋ ਰਾਜ ਨਾ ਕਿਤ ਹੀ ਕਾਮ ਜਿਤ ਨਹਿ ਤ੍ਰਿਪਤੀ ਜੈ, ਜਿਹਦੇ ਵਿੱਚ ਸ਼ਾਂਤੀ ਹੀ ਨਹੀਂ, ਉਹਦੇ ਵਿੱਚ ਕੀ ਹੈ, ਰਾਜੇ ਰਾਜ ਭਾਗ ਛੱਡ ਗਏ, ਭਾਵੇਂ ਦੌੜਨ ਨੂੰ ਇੰਪੋਰਟੈਂਸ ਨਹੀਂ ਦਿੱਤੀ, ਛੱਡ ਕੇ ਜਾਣ ਕਾਇਰਤਾ ਹੈ। ਖੇਤ ਜੋ ਮਾਂਡਿਓ ਸੂਰਮਾ ਬਜੂਜਨ ਕੋ ਦੋ, ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛੱਡੇ ਖੇਤ। ਆ ਜਿਹੜਾ ਸਰੀਰ ਰੂਪੀ ਖੇਤ ਹੈ ਨਾ, ਇਹਨੂੰ ਇਹ ਨਹੀਂ ਕਿ ਇਹਨੂੰ ਛੱਡ ਦੇਣਾ ਕਿ ਇਹਦੇ ਵਿੱਚੋਂ ਨਿਕਲ ਜਾਣਾ, ਕੋਈ ਕਿੰਨਾ ਕੁਝ ਕਰਦਾ, ਡਰੱਗ ਪੀਂਦਾ, ਨਸ਼ੇ ਕਰਦਾ, ਆਤਮ ਹੱਤਿਆ ਤੱਕ ਕਰਦਾ ਕਿ ਮੇਰੇ ਦੁੱਖ ਖਤਮ ਹੋ ਜਾਣਗੇ, ਨਹੀਂ। ਇਸ ਦੇ ਵਿੱਚ ਇਹ ਯਤਨ ਕਰਨਾ ਹੈ, ਘਰ ਮੈਂ ਘਰ ਦਿਖਾਏ ਦੇ ਕਿ ਉਹ ਕਿਵੇਂ ਘਰ ਮਿਲੇ, ਜਿਸ ਦੀ ਸਤਿਗੁਰ ਦੱਸ ਪਾਉਂਦੇ ਨੇ, ਜਿਸ ਦੀ ਮਹਾਂਪੁਰਸ਼ ਦੱਸ ਪਾਉਂਦੇ ਨੇ ਕਿ ਤੂੰ ਉਸ ਘਰ ਵਿੱਚ ਬਹਿ ਜਾ, ਥਿਰ ਕਰਕੇ ਟਿਕ ਜਾ, ਉਸ ਆਨੰਦ ਦੇ ਵਿੱਚ ਜਾ ਜਿੱਥੇ ਸਦਾ ਆਨੰਦ, ਤੈ ਨਹੀਂ ਬਜੋਗ ਥਿਰ ਕਰ ਵੈਸੋ ਹਰਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ, ਦੁਸ਼ਟ ਦੂਤ ਪਰਮੇਸ਼ਰ ਮਾਰੇ, ਜਨ ਕੀ ਪੈਜ ਰੱਖੀ ਕਰਤਾਰੇ, ਬਾਦਸ਼ਾਹ ਸਾ ਵਸ ਕਰ ਦੀਨੇ, ਅੰਮ੍ਰਿਤ ਨਾਮ ਮਹਾਰਸ ਪੀਨੇ, ਨਿਰਭਉ ਹੋਏ ਭਜੋ ਭਗਵਾਨ, ਸਾਧ ਸੰਗਤ ਮਿਲ ਕੀਨੋ ਦਾਨ, ਸ਼ਰਨ ਪਰੇ ਪ੍ਰਭ ਅੰਤਰ ਜਾਮੀ, ਨਾਨਕ ਓਟ ਪਕਰੀ ਪ੍ਰਭ ਸਵਾਮੀ। ਸੋ ਤੁਸੀਂ ਵਡਭਾਗੇ ਹੋ ਜਿਹੜੇ ਇਸ ਨਾਮ ਰੰਗ ਵਿਚ ਰੰਗੀਆਂ ਹੋਈਆਂ ਰੂਹਾਂ ਹਨ, ਪ੍ਰਭੂ ਪਿਆਰੀਆਂ ਰੂਹਾਂ ਦੀਦਾਰ ਦੇ ਜਾਂਦੀਆਂ ਨੇ, ਪਿਆਰੇ ਦੇ ਪਿਆਰੇ ਸਥਾਨ ਤੇ ਪਿਆਰ ਵਿਚ ਸਤਸੰਗ ਕਰ ਜਾਂਦੀਆਂ ਹਨ। ਸੋ ਇਸੇ ਤਰ੍ਹਾਂ ਸਤਿਗੁਰ ਕਿਰਪਾ ਕਰਨ ਸਾਨੂੰ ਇਹ ਸਤਸੰਗ ਮਿਲਦਾ ਰਹੇ, ਆਪਾਂ ਉਹ ਅੰਦਰਲੇ ਜਾਣ ਦੇ ਰਸਤੇ ਨੂੰ ਜੋ ਆਤਮ ਮਾਰਗ ਮਹਾਂਪੁਰਸ਼ਾਂ ਨੇ ਦੱਸਿਆ ਹੈ ਉਸ ਨੂੰ ਸਤਪੁਰਸ਼ਾਂ ਦੇ ਪਾਏ ਪੂਰਣਿਆਂ ਤੇ ਚੱਲੀਏ, ਉਸ ਰਸਤੇ ਨੂੰ ਅਖਤਿਆਰ ਕਰੀਏ ਜੋ ਗੁਰਮੁਖ ਗਾਡੀ ਰਾਹ ਚਲਾਇਆ ਸੀ। ਇੱਥੋਂ ਵਿਚਾਰ ਆਉਣ ਵਾਲੀ 7 ਤਰੀਕ 7 ਜੂਨ ਉਸ ਦਿਨ ਪੂਰਨਵਾਸੀ ਵੀ ਰਹਿਣ ਸਵਾਈ ਹੈ ਬਾਬਾ ਜੀ, ਬਾਬਾ ਫਕੀਰ ਸਿੰਘ ਜੀ ਸਾਰਾ ਪ੍ਰੋਗਰਾਮ ਦੱਸਣਗੇ, 1 ਵਜੇ ਮੀਟਿੰਗ ਵੀ ਹੈ। ਸੋ ਸਮੇਂ ਸਿਰ ਪਹੁੰਚਣਾ, ਸੋ ਆਓ ਜਿਹੜੇ ਨਹੀਂ ਬੋਲੇ ਹੁਣ ਆਨੰਦ ਲਈਏ, ਆਨੰਦ ਸਾਹਿਬ ਪੜ੍ਹੀਏ, ਗੁਰਸਤੋਤਰ ਪੜ੍ਹ ਕੇ ਅਰਦਾਸ ਵਿਚ ਜੁੜੀਏ। ਰਾਮ ਕਲੀ ਮਹੱਲਾ ਤੀਜਾ ਆਨੰਦ ਕੋ ਅਹੰਕਾਰ, ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਈ, ਸਤਿਗੁਰੂ ਮੈਂ ਪਾਇਆ ਹਰ ਨਾਲ ਰੋਤੂ ਮਨ ਮੇਰੇ ਸੁਖ ਬਿਸਾਰਣਾ, ਨਾਲਿਕ ਮੇਰੇ ਸਲਾ ਹਰ ਨਾਲ ਓ ਸਦਾ ਤੇ ਸਲਾਹ ਤੇਰੇ ਨਾਮ ਮਨ ਆਵੇ, ਨਾਮ ਮੇਰਾ ਆਧਾਰੂ ਜੋ ਨਾਮ ਆਧਾਰ ਮੇਰਾ ਦਿਨ ਖਾਸ ਆਈਆਂ, ਉਹ ਕਹਿਣਾ ਨਿਕ ਸੁਣੋ ਸੰਤੋ ਬਤਰੋ ਰੂ ਸਾਚ ਮੇਰਾ ਆਧਾਰੂ ਵਾਜੇ, ਗੁਰ ਕਰਮ ਪਾਇਆ ਜਿਨ ਕੁਸੇ ਨਾਮ ਤੇ ਲਾਗੇ, ਵਿਪਾਰ ਬਰਮ ਪ੍ਰਭ ਪਾਇਆ ਤੇਰੇ ਜਗ ਪੂਰੇ, ਉਹ ਸੁਣ ਤੇ ਪਨੀਤ ਕਹਿਤੇ ਪਵਿੱਤ ਗੁਰ ਰਿਹਾ ਪਰ ਪੂਰੇ, ਦਿਸ ਰਾਤ ਦੋਏ ਗੁਰੇ
ਓ ਜਿੰਨੀ ਨਾਮ ਵੇਖ ਕੇ ਮੁਸ਼ਕਤ ਕਾਲ ਓ ਤਨ ਹੈ ਗੁਰੂ ਨਾਨਕ ਸਾਹਿਬ ਜੀ ਤਨ ਓ ਤਨ ਹੈ ਤਨ ਹੈ ਗੁਰੂ ਅੰਗਦ ਸਾਹਿਬ ਜੀ ਤਨ ਜੀ ਧਨ ਹੈ ਗੁਰਤਾ ਜੀ ਓ ਧਨ ਹੈ ਗੁਰੂ ਰਾਮਦਾਸ ਜੀ ਜੀ ਧਨ ਹੈ ਗੁਰੂ ਨੰਦੇ ਓ ਧਨ ਹੈ ਧਨ ਹੈ ਗੁਰੂ ਹਰਗੋਬਿੰਦ ਓ ਧਨ ਹੈ ਗੁਰੂ ਹਰ ਰਾਏ ਜੀ ਜੀ ਧਨ ਹੈ ਧਨ ਹੈ ਕ੍ਰਿਸ਼ਨ ਸਾਹਿਬ ਧਨ ਹੈ ਜੀ ਧਨ ਓ ਧਨ ਹੈ ਗੁਰੂ ਗੋਬਿੰਦ ਸਿੰਘ ਜੀ ਧਨ ਧਨ ਹੈ ਧਨ ਹੈ ਗੁਰੂ ਗ੍ਰੰਥ ਸਾਹਿਬ ਜੀ ਧਨ ਓ ਧਨ ਹੈ ਤੇਰਾ ਪੰਥ ਖਾਲਸਾ ਧਨ ਜੀ ਸਤ ਨਾਮ ਤੇਰੇ ਓ ਵਾਹਿਗੁਰੂ 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 ਬੋਲੇ ਓ ਵਾਹਿਗੁਰੂ ਬੋਲੇ ਤੇ ਨਾਂਡੋ ਵਾਹਿਗੁਰੂ ਵਾਹਿਗੁਰੂ ਓ ਵਾਹਿਗੁਰੂ 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 ਬੋਲ ਪਿਆਰਿਆ ਤੇਰ ਲੱਗੇਗਾ ਬੋਲ ਪਿਆਰਿਆ ਜੀ ਵਾਹਿਗੁਰੂ ਵਾਹਿਗੁਰੂ ਫਿਰ ਕ੍ਰਿਸ਼ਨਾ ਲੱਗੇਗਾ ਮੂਲ ਪਿਆਰਿਆ ਜੀ ਵਾਹਿਗੁਰੂ ਵਾਹਿਗੁਰੂ ਆਮ ਫੇਰੇ
ਸੋ ਠਾਕੁਰ।